ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਵਿੱਚ ਬੈਂਕ ਕਿਨੂੰ ਅਤੇ ਕਿੰਨਾ ਕਰਜ਼ਾ ਦੇ ਸਕਦੇ ਆ, ਇਹਦੇ ਉੱਪਰ ਨਵੀਆਂ ਸੀਮਾਵਾਂ ਲਾਗੂ ਹੋ ਰਹੀਆਂ ਨੇ। ਇਹ ਫੈਸਲਾ ਹੈ ਆਸਟ੍ਰੇਲੀਅਨ ਬੈਂਕਿੰਗ ਰੈਗੂਲੇਟਰੀ ਬਾਡੀ ਆਪਰਾ ਭਾਵ ਕੇ ਆਸਟ੍ਰੇਲੀਅਨ ਪ੍ਰੂਡੈਂਸ਼ੀਅਲ ਰੈਗੂਲੇਟਰੀ ਅਥਾਰਟੀ ਦਾ। ਇਹ ਨਵੇਂ ਨਿਯਮ 1 ਫਰਵਰੀ ਤੋਂ ਲਾਗੂ ਹੋਣਗੇ, ਜਿਸ ਦੇ ਤਹਿਤ ਲੋਕ ਆਪਣੀ ਆਮਦ ਤੋਂ ਸਿਰਫ 6 ਗੁਣਾ ਵੱਧ ਹੀ ਲੋਨ ਲੈ ਸਕਣਗੇ। ਫਿਲਹਾਲ ਅਜਿਹੀਆਂ ਕੋਈ ਵੀ ਸੀਮਾਵਾਂ ਨਹੀਂ ਹਨ। ਹਾਲਾਂਕਿ ਬੈਂਕ ਲੋਨ ਲੈਣ ਵਾਲੇ ਵਿਅਕਤੀ ਦੀ ਸਮਰੱਥਾ ਨੂੰ ਮਾਪਦੇ ਨੇ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਨਿਯਮ ਲਾਗੂ ਹੋਣ ਦੇ ਕਾਰਨ ਲੋਕਾਂ ਨੂੰ ਲੋਨ, ਖਾਸ ਕਰਕੇ ਹੋਮ ਲੋਨ ਲੈਣ ਵਿਚ ਔਂਕੜਾ ਪੇਸ਼ ਆ ਸਕਦੀਆਂ ਨੇ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਵਿਚ ਚੱਲ ਰਹੇ ਬੈਡ ਲੋਨਸ ਭਾਵ ਕੇ ਕਿਰਾਇਆ ਲੈ ਲੈਣਾ ਪਰ ਬੈਂਕ ਨੂੰ ਪੈਸੇ ਨਾ ਵਾਪਸ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਪਰਾ ਨੇ ਇਕ ਨਵਾਂ ਨਿਯਮ ਲਾਗੂ ਕੀਤਾ। ਆਪਰਾ ਦੇ ਚੇਅਰ ਜੌਨ ਲੌਂਸਡੇਲ ਨੇ ਇਕ ਲਿਖਤ ਬਿਆਨ ਵਿਚ ਇਸ ਨਵੇਂ ਨਿਯਮ ਨੂੰ ਆਸਟ੍ਰੇਲੀਆ ਦੀ ਅਰਥ ਵਿਵਸਥਾ ਲਈ ਵਧੀਆ ਦੱਸਿਆ। ਪੇਸ਼ ਹੈ ਇਸ ਦਾ ਪੰਜਾਬੀ ਅਨੁਵਾਦ।
ਆਪਰਾ ਦੇ ਮੈਕਰੋਪ੍ਰੂਡੈਂਸ਼ੀਅਲ ਨੀਤੀ ਸਾਧਨ ਸਿਸਟਮ ਪੱਧਰ ਤੇ ਵਿੱਤੀ ਸਥਿਰਤਾ ਦੇ ਜੋਖਿਮਾਂ ਨੂੰ ਘਟਾਉਣ ਲਈ ਤਿਆਰ ਕੀਤੇ ਗਏ ਹਨ। ਸਿਸਟਮ ਸਥਿਰਤਾ ਲਈ ਇਕ ਮੁੱਖ ਢਾਂਚਾਗਤ ਜੋਖਿਮ ਜਿਸ ਬਾਰੇ ਐਪਰਾ ਲੰਬੇ ਸਮੇਂ ਤੋਂ ਚਿੰਤਿਤ ਹੈ, ਉਹ ਹੈ ਉੱਚ ਘਰੇਲੂ ਕਰਜ਼ਾ। ਅਸੀਂ ਦੇਖਿਆ ਕਿ ਵਾਧਾ ਕਰਜ਼ਾ ਅਕਸਰ ਜੋਖਿਮ ਭਰਪੂਰ ਉਧਾਰ ਵਿਚ ਵਾਧੇ ਅਤੇ ਜਾਇਦਾਦ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਦਾ ਕਾਰਨ ਬਣ ਚੁੱਕਾ ਹੈ। ਹੁਣ ਇਕ DTI ਸੀਮਾ ਨੂੰ ਲਾਗੂ ਕਰਕੇ ਐਪਰਾ ਦਾ ਉਦੇਸ਼ ਇਸ ਕਿਸਮ ਦੇ ਉਧਾਰ ਤੋਂ ਪੈਦਾ ਹੋਣ ਵਾਲੇ ਜੋਖਿਮਾਂ ਨੂੰ ਪਹਿਲਾਂ ਤੋਂ ਹੀ ਰੋਕਣਾ ਅਤੇ ਬੈਂਕਿੰਗ ਤੇ ਘਰੇਲੂ ਖੇਤਰ ਨੂੰ ਮਜ਼ਬੂਤ ਕਰਨਾ ਹੈ। ਜੇਕਰ ਅਸੀਂ ਮੈਕਰੋ ਵਿੱਤੀ ਜੋਖਿਮਾਂ ਵਿਚ ਮਹੱਤਵਪੂਰਨ ਵਾਧਾ ਜਾਂ ਉਧਾਰ ਮਿਆਰਾਂ ਵਿਚ ਗਿਰਾਵਟ ਦੇਖਦੇ ਹਾਂ ਤਾਂ ਅਸੀਂ ਨਿਵੇਸ਼ਕ ਵਿਸ਼ੇਸ਼ ਸੀਮਾਵਾਂ ਸਮੇਤ ਵਾਧੂ ਸੀਮਾਵਾਂ ਤੇ ਵਿਚਾਰ ਵੀ ਕਰਾਂਗੇ।
ਇਸ ਨਵੇਂ ਨਿਯਮ ਬਾਰੇ ਸਮਝਾਉਂਦੇ ਹੋਏ ਮੌਰਗੇਜ ਬ੍ਰੋਕਰ ਮਨਿੰਦਰ ਕੌਰ ਦੱਸਦੇ ਨੇ,
ਜਿਹੜਾ ਐਪਰਾ ਹੈਗਾ ਇਹ ਆਸਟ੍ਰੇਲੀਅਨ ਪ੍ਰੂਡੈਂਸ਼ੀਅਲ ਰੈਗੂਲੇਸ਼ਨ ਅਥਾਰਟੀ ਹੈ, ਜੋ ਕਿ ਗਵਰਨਮੈਂਟ ਦੀ ਰੈਗੂਲੇਟਰੀ ਹੈ ਕਿ ਜਿਹੜੀ ਬੈਂਕਸ ਨੂੰ, ਲੈਂਡਰਸ ਨੂੰ ਤੇ ਸਾਰੇ ਸੁਪਰ ਫੰਡਸ ਦੇ ਇੰਸ਼ੋਰੈਂਸ ਨੂੰ ਰੈਗੂਲੇਟ ਕਰਦੀ ਹੈ ਤਾਂ ਜੋ ਸਿਸਟਮ ਸੇਫ ਰਹੇ ਤੇ ਬੋਰੋਅਰਸ ਨੇ ਜਿਹੜੇ ਉਹ ਪ੍ਰੋਟੈਕਟਿਡ ਰਹਿਣ। ਤੇ ਉਹਨਾਂ ਨੇ 1 ਫਰਵਰੀ ਤੋਂ ਨਵਾਂ ਰੂਲ ਇੰਟਰੋਡਿਊਸ ਕੀਤਾ DTI ਨੂੰ ਲੈ ਕੇ। DTI ਇਸ ਡੈਟ ਟੂ ਇਨਕਮ ਰੇਸ਼ੋ, ਜਿਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਤੁਹਾਡਾ ਲੋਨ ਹੈ ਉਹਨੂੰ ਤੁਹਾਡੀ ਐਨੂਅਲ ਇਨਕਮ ਦੇ ਅਗੇਂਸਟ ਕੰਪੇਅਰ ਕਰਦੇ ਨੇ। ਤੇ ਇਹਦੀ ਲਿਮਿਟ ਇਜ 6। ਫੋਰ ਐਗਜ਼ਾਮਪਲ, ਜੇ ਕਿਸੇ ਦੀ ਇਨਕਮ $1,00,000 ਹੈ ਤਾਂ ਉਹਦੇ ਟੋਟਲ ਲੋਨ ਜਿਹੜੇ ਨੇ, ਜੇ 6 ਲੱਖ ਨੇ ਤਾਂ DTI ਇਜ ਇਕੁਅਲ ਟੂ 6। ਕਿ ਮਤਲਬ ਕਿ ਜਿਹੜਾ ਵੀ ਬੋਰੋਅਰ ਹੈਗਾ ਉਹ ਆਪਣੀ ਇਨਕਮ ਦੇ 6 ਟਾਈਮਸ ਦੇ ਵਿੱਚ ਲੋਨ ਲੈ ਸਕਦਾ।
ਜਿੱਥੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਨਵੇਂ ਨਿਯਮ ਦੇ ਨਾਲ ਘਰਾਂ ਦੀਆਂ ਕੀਮਤਾਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਉੱਥੇ ਹੀ ਰੀਅਲ ਇਸਟੇਟ ਦੇ ਮਾਹਰ ਪਰਮੀਤ ਜੱਸਲ ਦਾ ਕਹਿਣਾ ਹੈ,
ਇਹ ਬਹੁਤ ਹੀ ਉਹਨਾਂ ਨੇ ਟਵਿਸਟਡ ਰੂਲ ਕੱਢਿਆ ਜਿਹਦੇ ਵਿੱਚ ਐਗਜੈਕਟਲੀ ਉਹਨਾਂ ਨੇ ਕੰਜ਼ਿਊਮਰ ਨੂੰ ਲਿਮਿਟ ਨਹੀਂ ਕੀਤਾ, ਉਹਨਾਂ ਨੇ ਬੈਂਕ ਨੂੰ ਲਿਮਿਟ ਕਰਤਾ। ਸੋ ਇਹਦੇ ਵਿੱਚ ਬੈਂਕ ਨੂੰ ਉਨਸ ਜ਼ਿਆਦਾ ਆਉਂਦੀ ਹੈ ਕਿ ਉਹ ਜ਼ਿਆਦਾ ਪੁੰਛਾਣ ਕਰਨ, ਬਿਕੋਜ਼ ਜੇ ਉਹਨਾਂ ਦੀ ਮੋਰਗੇਜ ਬੁੱਕ ਦੇ ਵਿੱਚ ਕੋਈ 19-21 ਪਾਈ ਗਈ ਤਾਂ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਸਕਦਾ। ਬਟ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਇਹ ਸਟੈਪ ਕਿਉਂ ਲਿਆ ਗਿਆ। ਇਹ ਸਟੈਪ ਇਸ ਲਈ ਲਿਆ ਗਿਆ ਕਿ ਕਿਉਂਕਿ ਲੋਕਾਂ ਨੇ ਓਵਰ ਬੋਰੋਇੰਗ ਕੀਤੀ ਹੈ, ਆਪਣੀ ਹੈਸੀਅਤ ਤੋਂ ਵੱਧ ਲੋਨ ਲਿਆ ਹੋਇਆ, ਉਹਨੂੰ ਥੋੜਾ ਜਿਹਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਲੋਨ ਚੁਕਾਉਣ ਲਈ। ਉਹ ਡਾਟਾ ਨੂੰ ਐਨਾਲਾਈਜ਼ ਕਰਦੇ ਹਾਂ ਕਿ ਬੈਡ ਲੋਨਸ ਕਿੰਨੇ ਆ ਗਏ ਆ ਬੈਂਕਾਂ ਦੇ ਵਿੱਚ, ਐਪਰਾਂ ਨੇ ਇਸ ਚੀਜ਼ ਦਾ ਐਕਸ਼ਨ ਲਿਆ ਹੋਇਆ। ਇਸ ਚੀਜ਼ ਨੂੰ ਸਾਨੂੰ ਸਮਝਣਾ ਪਏਗਾ ਕਿ ਹਮੇਸ਼ਾ ਲੋਨ ਉਹਨਾਂ ਲਓ ਜਿੰਨਾ ਤੁਸੀਂ ਅਫੋਰਡ ਕਰ ਸਕਦੇ ਹੋ, ਨੋਟ ਕਿ ਜਿੰਨਾ ਤੁਸੀਂ ਆਪਣੀ ਤਮੰਨਾ ਦੇ ਨਾਲ ਲੈਣਾ ਚਾਹੁੰਦੇ ਹੋ। ਪ੍ਰੋਪਰਟੀ ਦੇ ਪ੍ਰਾਈਜ਼ ਦੇ ਵਿੱਚ ਡੈਫੀਨੇਟਲੀ ਫਰਕ ਪਏਗਾ, ਫਰਕ ਇੰਨਾ ਨਹੀਂ ਪਏਗਾ ਕਿਉਂਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਡਿਵੈਲਪਰ ਨੇ ਪੈਸੇ ਨਹੀਂ ਘਟਾਉਣੇ, ਜਿੰਨੇ ਪੈਸੇ ਇਸ ਟਾਈਮ ਤੇ ਵੱਧ ਚੁੱਕੇ ਹੋਏ ਆ ਡਿਵੈਲਪਰ ਵਿਲ ਨੋਟ ਗਿਵ ਮੱਚ ਮੋਰ ਡਿਸਕਾਊਂਟ। ਸਮਝਣ ਦੀ ਲੋੜ ਹੈ ਕਿ ਸਰਕਾਰ ਜਿੰਨਾ ਚਾਹੁੰਦੀ ਹੈ ਕਿ ਪ੍ਰਾਈਸਿਸ ਨਾ ਵਧਣ, ਉਨਾ ਹੀ ਚਾਹੁੰਦੀ ਹੈ ਕਿ ਪ੍ਰਾਈਸਿਸ ਨਾ ਘਟਣ, ਬਿਕੋਜ਼ ਜਿਹੜੇ ਬੰਦੇ ਨੇ ਅੱਜ ਇਨਵੈਸਟ ਕਰਕੇ 8 ਲੱਖ ਦੇ ਘਰ ਲਏ ਨੇ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਘਰ 7 ਲੱਖ ਦਾ ਹੋ ਜਾਵੇ। ਸੋ ਗਵਰਨਮੈਂਟ ਵਿਲ ਡੂ ਐਵਰੀਥਿੰਗ ਪੋਸੀਬਲ ਟੂ ਕੀਪ ਇਟ ਸਟੈਗਨੈਂਟ ਔਰ ਅ ਵੈਰੀ ਲਿਟਲ 5%, 10% ਡਰੋਪ। ਬਟ ਜੇ ਅਸੀਂ ਸੋਚਾਂਗੇ ਕਿ ਪ੍ਰੋਪਰਟੀ ਪ੍ਰਾਈਸਿਸ ਬਿਲਕੁਲ 50%, 60% ਥੱਲੇ ਆ ਜਾਣਗੇ, it will only happen when there is a crisis. They are stopping the supply ਸੋ ਸਪਲਾਈ ਬੰਦ ਹੋ ਜਾਏਗੀ, ਕਿਸੇ ਕੋਲ ਆਪਸ਼ਨ ਨਹੀਂ ਹੋਏਗੀ। ਹੁਣ 10-10 15-15 ਬਲੋਕ ਹਰ ਇੱਕ ਜਿਹੜੀ ਸਟੇਟ ਕੱਢ ਰਹੀ ਹੈ, ਬਾਇਰ ਜ਼ਿਆਦਾ ਨੇ, ਸਪਲਾਈ ਘੱਟ ਨੇ, ਸੋ ਉਹਨਾਂ ਨੇ ਉਹ ਆਟੋਮੈਟਿਕਲੀ ਆਪਣੀ ਸਪਲਾਈ ਘਟਾਤੀ ਹੈ।
ਹਾਲਾਂਕਿ ਦੋਹਾਂ ਨੇ ਹੀ ਇਸ ਨਵੇਂ ਨਿਯਮ ਨੂੰ ਫਰਸਟ ਹੋਮ ਬਾਇਰਸ ਦੇ ਲਈ ਵਧੀਆ ਦੱਸਿਆ, ਪਰ ਉਹ ਲੋਕ ਜੋ ਕਿ ਦੂਜਾ ਜਾਂ ਤੀਜਾ ਘਰ ਲੈਣਾ ਚਾਹੁੰਦੇ ਨੇ, ਇਨਵੈਸਟਮੈਂਟ ਲਈ ਲੋਨ ਚੁੱਕਣਾ ਚਾਹੁੰਦੇ ਨੇ ਜਾਂ ਫਿਰ ਰੀਫਾਈਨਾਂਸ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਮੁਸ਼ਕਿਲਾਂ ਪੇਸ਼ ਆ ਸਕਦੀਆਂ ਨੇ।
ਰੀਫਾਈਨਾਂਸ ਦੇ ਵਿੱਚ ਵੀ ਜੀ, ਇਹ ਜਿਹੜੀ DTI ਦਾ ਹੈਗਾ, ਇਹ ਮੇਜਰ ਇੰਪੈਕਟ ਕਰੂਗਾ ਜਿਹੜੇ ਬੋਰੋਅਰਸ ਜਿਨ੍ਹਾਂ ਕੋਲ ਜ਼ਿਆਦਾ ਪ੍ਰੋਪਰਟੀ ਪੋਰਟਫੋਲੀਓ ਹੈ, ਜਿਨ੍ਹਾਂ ਕੋਲ 3-4 ਪ੍ਰੋਪਰਟੀਜ਼ ਨੇ, ਕਿ ਜਿਨ੍ਹਾਂ ਦੇ ਆਲਰੇਡੀ ਹਾਈ ਇਨਕਮ ਹੈ ਤੇ ਹਾਈ ਉਹਨਾਂ ਦੇ ਡੈਟਸ ਚੱਲ ਰਹੇ ਨੇ, ਪਰ ਜਿਨ੍ਹਾਂ ਕੋਲ 1 ਜਾਂ 2 ਪ੍ਰੋਪਰਟੀਜ਼ ਨੇ, ਉਹਨਾਂ ਦੇ ਲਈ ਇਹ ਮਤਲਬ ਇੰਨਾ ਜ਼ਿਆਦਾ ਫਰਕ ਨਹੀਂ ਪਾਏਗਾ। ਜਿਹੜੇ ਇਨਵੈਸਟਰਸ ਨੇ ਉਹਨਾਂ ਲਈ ਥੋੜਾ ਜਿਹਾ ਜ਼ਿਆਦਾ ਟਾਈਟ ਹੋਊਗੀ ਇਹ, ਬਟ ਅਦਰਵਾਈਜ਼ ਫਸਟ ਹੋਮ ਬਾਇਰਸ ਲਈ ਤਾਂ ਇਟਸ ਬੈਟਰ, ਕਿਉਂਕਿ ਫਿਰ ਉਹ ਆਪਣਾ ਜਿਹੜੀ ਬੋਰਿੰਗ ਕਪੈਸਿਟੀ ਹੈ ਉਹਨੂੰ ਇੱਕ ਮਤਲਬ ਜਿੱਦਾਂ ਲਿਮਿਟ 'ਚ ਰੱਖਣਗੇ, ਜਿਹਦਾ ਮਤਲਬ ਹੈ ਕਿ ਉਹਨਾਂ ਨੂੰ ਫਿਊਚਰ 'ਚ ਓਵਰ ਬਰਡਨ ਨਹੀਂ ਹੋਊਗਾ। ਉਹਨਾਂ ਦੀ ਇਨਕਮ ਦੇ ਅਕੋਰਡਿੰਗ ਉਹ ਚੀਜ਼ਾਂ ਮਤਲਬ ਘਰ ਬੋਰੋ ਕਰ ਰਹੇ ਨੇ, ਜੋ ਕਿ ਉਹ ਮੈਨੇਜੇਬਲ ਹੋਏਗਾ ਉਹਨਾਂ ਲਈ। ਤੇ ਇਨਵੈਸਟਰਸ ਦੇ ਲਈ ਥੋੜਾ ਇੱਕ ਟਾਈਟ ਹੋਊਗਾ, ਤੇ ਜੇ ਇਨਵੈਸਟਰਸ ਮਾਰਕੀਟ 'ਚ ਘੱਟ ਹੋਣਗੇ ਤਾਂ ਇਟਸ ਬੈਟਰ ਫੋਰ ਫਸਟ ਹੋਮ ਬਾਇਰਸ।
ਉੱਥੇ ਹੀ ਮੌਰਗੇਜ ਬ੍ਰੋਕਰ ਮਨਿੰਦਰ ਕੌਰ ਦਾ ਕਹਿਣਾ ਹੈ ਕਿ ਕਿਸੇ ਮਾਹਰ ਦੇ ਨਾਲ ਸਲਾਹ ਕਰਕੇ ਵੱਡੀਆਂ ਕੀਮਤਾਂ ਉੱਤੇ ਵੀ ਲੋਨ ਪਾਸ ਕਰਵਾਇਆ ਜਾ ਸਕਦਾ।
ਕੰਪਲੀਟਲੀ ਬੈਨ ਨਹੀਂ ਹੈਗਾ, ਇਟਸ ਲਾਈਕ ਬੈਂਕ ਐਕਸੈਪਸ਼ਨਸ ਦੇ ਦਿੰਦੇ ਨੇ ਜੇ ਉਸ ਨੂੰ ਆਪਾਂ ਮਤਲਬ ਰਾਈਟਲੀ ਪ੍ਰੈਜ਼ੈਂਟ ਕੀਤਾ ਹੋਵੇ। ਤਾਂ ਆਪਣੀ ਇਨਕਮ ਡੈਫੀਨੇਟਲੀ ਸਟਰੋਂਗ ਕਰਨੀ ਪਊਗੀ, ਜਿਹੜੀ ਉਹਨਾਂ ਦੀ ਕ੍ਰੈਡਿਟ ਹਿਸਟਰੀ ਹੈ ਉਹ ਮੇਨਟੇਨ ਰੱਖਣੀ ਹੋਊਗੀ, ਤੇ ਜਿਹੜੇ ਡੈਟਸ ਨੇ ਜਿੱਦਾਂ ਕ੍ਰੈਡਿਟ ਕਾਰਡਸ, ਪਰਸਨਲ ਲੋਨਸ, ਇਹ ਨਹੀਂ ਲੈਣੇ ਚਾਹੀਦੇ। ਵੀ ਜੇ ਘਰ ਲੈਣ ਬਾਰੇ ਸੋਚ ਰਹੇ ਹੋ, ਈਵਨ ਕਾਰ ਲੋਨਸ ਵੀ, ਜਿਹਦੇ ਨਾਲ ਆਪਣੀ DTI ਇੰਪੈਕਟ ਹੋ ਸਕਦੀ ਹੈ। ਜੇ ਇੱਕ ਕਪਲ ਹੈ ਤਾਂ ਉਹਨਾਂ ਦੀ ਫੈਮਿਲੀ ਇਨਕਮ ਕੰਸਿਡਰ ਕੀਤੀ ਜਾਊਗੀ, ਤਾਂ ਇਨਕਮ ਨੂੰ ਉਸ ਤਰੀਕੇ ਨਾਲ ਸਟਰੋਂਗ ਕਰਨਾ ਚਾਹੀਦਾ ਹੈ ਕਿ ਹਸਬੈਂਡ ਵਾਈਫ ਦੋਨੋਂ ਕੰਮ ਕਰਨ ਮਿਲ ਕੇ, ਤੇ ਜਿਹੜੇ ਉਹਨਾਂ ਦੇ ਐਗਜ਼ਿਸਟਿੰਗ ਡੈਟਸ ਨੇ ਉਹਨਾਂ ਨੂੰ ਕੰਟਰੋਲ 'ਚ ਰੱਖਣ, ਆਪਣੇ ਐਕਸਪੈਂਸਿਸ ਨੂੰ ਥੋੜ੍ਹਾ ਟਰੈਕ ਕਰਨ, ਆਪਣਾ ਬਜਟ ਪ੍ਰੋਪਰਲੀ ਪਲਾਨ ਕਰਕੇ ਚੱਲਣ, ਤੇ ਬਾਕੀ ਜਿੱਦਾਂ ਜੋ ਅਪਗ੍ਰੇਡ ਕਰ ਰਹੇ ਨੇ ਤਾਂ ਇਹਦੇ 'ਚ ਸਟ੍ਰੈਟੇਜਾਈਜ਼ ਕੀਤਾ ਜਾ ਸਕਦਾ ਹੈ ਕਿ ਕਿੱਦਾਂ ਉਹਨਾਂ ਦਾ ਲੋਨ ਆਪਾਂ ਅੱਗੇ ਪਲਾਨ ਕਰ ਸਕਦੇ ਹਾਂ, ਤੇ ਦੇ ਨੀਡ ਅ ਐਕਸਪੀਰੀਅੰਸ ਪਾਰਟਨਰ ਔਨ ਦੇਅਰ ਸਾਈਡ ਐਜ਼ ਅ ਬ੍ਰੋਕਰ।
ਹਾਲਾਂਕਿ ਇਸ ਨਵੇਂ ਨਿਯਮ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਵੱਡੀ ਕੀਮਤ ਉੱਤੇ ਕਰਜ਼ਾ ਚੁੱਕਣ ਦੇ ਲਈ ਲੋਕ ਬੈਂਕਾਂ ਤੋਂ ਇਲਾਵਾ ਪ੍ਰਾਈਵੇਟ ਲੋਨ ਵੀ ਚੁੱਕ ਸਕਦੇ ਨੇ। ਇਹਨਾਂ ਪ੍ਰਾਈਵੇਟ ਲੋਨਸ ਬਾਰੇ ਮਨਿੰਦਰ ਕੌਰ ਦੱਸਦੇ ਨੇ।
ਜਿਹੜੇ ਆਪਾਂ ਨਾਨ ਬੈਂਕ ਲੈਂਡਰਸ ਦੱਸ ਰਹੇ ਹਾਂ, ਜਿੱਦਾਂ ਪੈਪਰ ਮਨੀ, ਲਿਬਰਟੀ ਫਾਈਨੈਂਸ਼ੀਅਲ ਸਲਾਹ, ਟ੍ਰੋਪ, ਰੈਜ਼ੀਮੈਕ, ਬਲੂ ਸਟੋਨ, ਫਸਟ ਬੈਂਕ, ਇਹ ਸਾਰੇ ਬੈਂਕ ਨੇ ਜਿਹੜੇ ਐਪਰਾ ਦੀ DTI ਨੂੰ ਲੀਗਲੀ ਫੋਲੋ ਕਰਨ ਲਈ ਬਾਉਂਡ ਨਹੀਂ ਹੈਗੇ। ਤਾਂ ਇਹਨਾਂ ਚ ਵੀ ਤਾਂ ਬੈਂਕ ਹੁੰਦੇ ਆ ਵੀ ਜਿਹਨਾਂ ਦੇ ਇੰਟਰਸਟ ਰੇਟਸ ਵੀ ਠੀਕ ਹੈਗੇ ਆ।
ਪਰਮੀਤ ਜੱਸਲ ਨੇ ਪ੍ਰਾਈਵੇਟ ਲੋਨਸ ਦੀ ਜ਼ਿਆਦਾ ਛਾਣਬੀਨ ਕਰਨ ਦੀ ਗੱਲ ਕਹੀ ਹੈ।
ਹੁਣ ਵਾਲੇ ਟਾਈਮ ਦੇ ਵਿੱਚ ਜਿਹੜੇ ਪ੍ਰਾਈਵੇਟ ਲੈਂਡਰਸ ਹੈ ਉਹਨਾਂ ਦੇ ਬੂਹੇ ਜ਼ਿਆਦਾ ਖੜਕਾਏ ਜਾਣਗੇ, ਬਿਕੋਜ਼ ਸਾਨੂੰ ਐਜ਼ ਅ ਭਾਈਚਾਰੇ ਨੂੰ ਅੱਗੇ ਉਸੇ ਗਰੋ ਕਰਨ ਦੀ ਬਹੁਤ ਜ਼ਿਆਦਾ ਐਂਬੀਸ਼ਨ ਹੁੰਦੇ ਆ। ਅਸੀਂ ਵਧਣਾ ਚਾਹੁੰਦੇ ਹਾਂ, ਇੱਕ ਵਧਣਾ ਚਾਹੁੰਦੇ ਹਾਂ, ਦੂਸਰਾ ਅਸੀਂ ਰੇਸੋ ਰੇਸੀ ਵੀ ਚੀਜ਼ਾਂ ਕਰਦੇ ਹਾਂ, ਪਰ ਉਸ ਚੀਜ਼ ਦੇ ਵਿੱਚ ਸਾਨੂੰ ਥੋੜ੍ਹਾ ਕੇਅਰਫੁਲ ਰਹਿਣਾ ਪਏਗਾ ਕਿ ਪ੍ਰਾਈਵੇਟ ਲੈਂਡਰ ਅਤੇ ਨੋਰਮਲ ਲੈਂਡਰ ਕੀ ਫਰਕ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਪਏਗੀ, ਨੋਰਮਲ ਲੈਂਡਰ ਕਦੀ ਵੀ ਤੁਹਾਨੂੰ ਇੰਨੀ ਛੇਤੀ ਨੋਟਿਸ ਕਹਿ ਕੇ ਕਹਿ ਨਹੀਂ ਸਕਦਾ ਮੈਂ ਤੁਹਾਡਾ ਲੋਨ ਕਲੋਜ਼ ਕਰ ਰਿਹਾ। ਪ੍ਰਾਈਵੇਟ ਲੈਂਡਰ ਹੈਜ਼ ਐਨ ਅਥਾਰਿਟੀ, ਤੁਹਾਨੂੰ 30 ਦਿਨ ਦਿੱਤੇ ਆ, ਮੇਰਾ ਲੋਨ ਵਾਪਸ ਕਰ ਦਿਓ, ਦੈਟਸ ਇਟ। ਪ੍ਰਾਈਵੇਟ ਲੈਂਡਰ ਸਭ ਤੋਂ ਵੱਡਾ ਜਿਹੜਾ ਰੈੱਡ ਫਲੈਗ ਹੈਗਾ ਉਹ ਇੰਟਰਸਟ ਰੇਟ, ਕਿਹੜੇ ਇੰਟਰਸਟ ਰੇਟ 'ਤੇ ਉਹ ਦੇ ਰਹੇ ਆ। ਦੂਸਰੀ, ਉਹਨਾਂ ਦੀ ਐਂਟਰੀ ਫੀ ਅਤੇ ਐਗਜ਼ਿਟ ਫੀ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਐਂਟਰੀ ਫੀ ਅਤੇ ਐਗਜ਼ਿਟ ਫੀ ਤੁਹਾਨੂੰ ਪਤਾ ਹੋਵੇ। ਇਹ ਸਰਪ੍ਰਾਈਜ਼ ਮਿਲਦੇ ਆ, 5 ਸਾਲ ਤੋਂ ਪਹਿਲਾਂ ਤੁਸੀਂ ਆਪਣਾ ਘਰ ਵੇਚ ਦਿੰਦੇ ਹੋ ਤਾਂ ਤੁਹਾਨੂੰ ਆਲਮੋਸਟ 15,000 ਦੇ ਅਪਰੋਕਸੀਮੇਟ ਵੈਲਿਊ ਤੁਹਾਨੂੰ ਐਗਜ਼ਿਟ ਫੀ ਦੇਣੀ ਪੈਂਦੀ ਹੈ, ਕਿਉਂਕਿ ਉਹ ਇੰਟਰਸਟ ਰੇਟ ਚਾਰਜ ਕਰਦੇ ਨੇ, 3 ਮਹੀਨੇ ਦਾ ਇੰਟਰਸਟ ਰੇਟ ਤੁਹਾਡੇ ਕੋਲ ਪਹਿਲਾਂ ਲੈ ਲੈਂਦੇ। ਸੋ ਮੈਨੀ ਲਿਟਲ ਕੰਪਲੀਕੇਸ਼ਨ ਵਿੱਚ ਕੈਨ ਨੋਟ ਬੀ ਐਕਸਪਲੇਨ ਇਟਸ ਕੇਸ ਟੂ ਕੇਸ ਬੇਸਿਸ। ਫਿਰ ਉਹਨਾਂ ਦੀ ਐਂਟਰੀ ਫੀਸ ਵੀ ਹੁੰਦੀ ਹੈ, ਫਿਰ ਉਹਨਾਂ ਦੀ ਰਿਸਕ ਫੀਸ ਵੀ ਹੁੰਦੀ ਹੈ, 1-2% ਤੱਕ ਡਿਫਰੈਂਟ ਬੈਂਕਸ ਜਿਹੜੀ ਚਾਰਜ ਕਰਦੇ ਆ ਰਿਸਕ ਫੀ। ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਤੁਸੀਂ ਉਹ ਫੀਸ ਨੂੰ ਵੀ ਦੇਖ ਰਹੇ ਹੋ, ਕਿਉਂਕਿ ਨੋਰਮਲੀ ਜਿਹੜੇ ਬ੍ਰੋਕਰ ਹੈ ਇਹ ਫੀਸ ਨਹੀਂ ਦੱਸਦੇ, ਕਿਉਂਕਿ ਇਹ ਫੀਸ ਸੈਟਲਮੈਂਟ ਦੇ ਅੰਦਰ ਅਬਜ਼ੋਰਬ ਹੋ ਜਾਂਦੀ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਚੀਜ਼ ਫੀਸਾਂ ਚਾਰਜ ਹੁੰਦੀਆਂ, ਜਿੰਨੀ ਦੇਰ ਤੱਕ ਤੁਸੀਂ ਆਪਣੀ ਬੈਲੈਂਸ ਸ਼ੀਟ ਨਹੀਂ ਦੇਖਦੇ।
ਆਸਟ੍ਰੇਲੀਅਨ ਬੈਂਕਾਂ ਉੱਤੇ ਲਗਾਈ ਗਈ ਨਵੀਂ ਕਰਜ਼ਾ ਸੀਮਾ ਤੋਂ ਕਿੱਦਾਂ ਨਿਜਾਤ ਪਾਈ ਜਾ ਸਕਦੀ ਹੈ, ਇਸ ਬਾਰੇ ਮਾਹਰ ਦੱਸਦੇ ਨੇ।
ਜੇ ਤੁਹਾਡੀ ਫੈਮਿਲੀ ਇਨਕਮ ਜ਼ਿਆਦਾ ਹੈ ਤੇ ਤੁਸੀਂ ਰਾਈਟ ਸਟ੍ਰੈਟੇਜਾਈਜ਼ ਕਰਕੇ ਇੱਕ ਰਾਈਟ ਤੁਹਾਡੇ ਲੋਨ ਦਾ ਸਟਰਕਚਰ ਹੁੰਦਾ ਹੈ, ਤੇ ਤੁਸੀਂ ਇੱਕ ਐਕਸਪੀਰੀਅੰਸਡ ਬ੍ਰੋਕਰ ਨੂੰ ਮਿਲਦੇ ਹੋ, ਤਾਂ ਉਹ ਤੁਹਾਡੇ ਲਈ ਸਿਲੈਕਟ ਕਰ ਸਕਦੇ ਨੇ ਕਿ ਕਿਹੜਾ ਬੈਂਕ ਫਲੈਕਸੀਬਲ ਹੈ ਜਾਂ ਤੁਹਾਡੇ ਲਈ ਨੋਨ ਬੈਂਕ ਸੂਟੇਬਲ ਹੈਗਾ ਜਾਂ ਤੁਹਾਡੇ ਕੇਸ ਦੇ ਵਿੱਚ ਐਗਜ਼ੈਂਪਸ਼ਨ ਪੋਸੀਬਲ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਰਾਈਟ ਗਾਈਡੈਂਸ ਦੇ ਨਾਲ ਅਚੀਵ ਕਰ ਸਕਦੇ ਹੋ।
ਇਹ ਤਾਂ ਹੋਈ ਮਾਹਰਾਂ ਦੀ ਗੱਲ, ਪਰ ਤੁਹਾਨੂੰ ਕੀ ਲੱਗਦਾ ਕਿ ਆਪਰਾ ਦਾ ਇਹ ਨਵਾਂ ਕਦਮ ਆਸਟ੍ਰੇਲੀਆ ਦੀ ਅਰਥ ਵਿਵਸਥਾ ਲਈ ਚੰਗਾ ਹੈ ਕਿ ਮਾੜਾ? ਆਪਣੇ ਵਿਚਾਰ ਲਿਖ ਭੇਜੋ ਜੀ 0439799767 ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।